अचरज कथा साध जना की अचरज कथा सुन मीता नानक बिनवंता सुन मीता नानक बिनवंता साध जना की अचरज कथा साध जना की अगम अगार सलोक अगम अगार पार ब्रह्म सा जो जो कहे सुमुक्ता हो सुन मीता नानक बिनवंता साध जना की साध जना की अचरज कथा साध जना की अष्टपदी साधु के संग मुख उज्जल होत साधु के संग मल सगली खोत साधु के संग मिटे अभमान साधु के संग प्रगटे सो ज्ञान साधु के संग बुझे प्रभु नेरा साध संग सब होत नबेरा साधु के संग पाए नाम रतन साध के संग एक ऊपर जतन साधु की महिमा बरने कौन परानी नानक साध की शोभा प्रभु माहे सुमानी प्रभु माहे समानी साध जना की साध जना की अचरज कथा साध जना की, अचरज कथा साध जना की। साध के संग अगोचर मिले, साध के संग सदा पर फुले। साध के संग ओए बस पंचा, साध के संग अमृत रस भुंचा। साध के संग होए सब कीरे, साध के संग मनोहर बैन। साध के संग न कबू धार, साध के संग अस्थित मन पावे। साध के संग अस्थित मन पावे, साध के संग माया ते पिन, साध के संग माया ते भिन्न। साध संग नानक प्रभ सो प्रसन्न, प्रभ सो प्रसन्न। साध जना की, साध जना की अचरज कथा साध जना की, अचरज कथा साध जना की। सलोक अगम आगात पार ब्रह्म सोए, जो जो कहे सो मुक्ता होए। सुन मीता, सुन मीता नानक बिनवंता। साध जना के अचरज कथा साध जना के, हर के सेवक जो हर भाई तिनकी कथा निरारी रे। अचरज कथा तिनकी कथा निरारी रे, वो आवे न जाए न कब हूं मरते। अचरज कथा भगत की चाल निराली, भगत की चाल निराली। चाला निराली भगता तेरी बिखम मार्ग चलना अचरज कथा बिखम मार्ग चलना आखर ओ बिखम मार्ग है कि जुन्न गुरु औखा रस्ता आखरे है वो जरूर ही औखा है। उन अगली लाइन में गुरु इस गल का जवाब देंदे ने कहंदे ने मैं दसना चाहना बिखम मार्ग है कि बिखम मार्ग चलना लब लोभ अंकार तज तृष्णा लोखा रस्ता औखा है ये चीजा छड़निया त्यागनिया बड़िया औखिया ने बिखम मार्ग चलना लब लोभ अहंकार तज तृष्णा तृष्णा विरल ही की बुझी है बिखम मार्ग चलना बहुत नहीं बोलना खन्यों तिखी वालों निक्की ए तुमार्ग जाना भगतां की चाल निराली साध जनों की अचरज कथा उन्हां दी कथा विच साधु जन प्रभु नाल जुड़े हुए लोग उन्हां दी कहानी संसार दी कहानी तो बिल्कुल वक्री है। बड़े औखे रान जो चीजा मनुख त्याग नहीं सकता उन्हां नूं ओ त्याग दिंदे ने ते उन्हां दे त्याग विच्चों कुछ चीजां जान नाल कुछ आउंदियां ने क्योंकि खाली था हुंदी है ना। एक बार बाणी दे लफ़ज़ आए सन कि पंच मनाए पंच रुसाए पंच वसाए पंच गवाए कुछ नूं छड़ना है उस स्थान नूं पुर करन वास्ते दूजियां नूं ग्रहण करना इत्यादिक जीवन दा एक संघर्ष है। साधु का अर्थ यह हो साधु गुरमत की दुनिया में बड़ा महान है। श्री गुरु ग्रंथ साहिब साधु की बड़ी उपमा है बड़ी उपमा है बल्कि साधु नु प्रभु दे नाल एक दिखाया गया है इन दे विच कोई दो रहा नहीं। पर एक ख्याल करियो आज दा सब तो वड्डा दुखांत भी ये हुई है क्योंकि मनुख ने ए ते विश्वास कर लिया है कि साधु महान है क्योंकि श्री गुरु ग्रंथ साहिब ने सतगुरु ने बाणी विच साधु दी बड़ी उपमा लिखी है बड़ी उपमा लिखी है। श्लोक का अष्टपदी का आपसी गूढ़ा रिश्ता होता है। मैं पहले भी अर्ज कर चुका इन वक् वक् नहीं समझ रहा श्लोक का अष्टपदी का एक गूढ़ा रिश्ता है। श्लोक विच संखेप केंद्री भाव दस दिता गया जिन्हों विस्थार नाल अष्टपदी विच समझाया गया है जिवें पिछली अष्टपदी विच तुसां देखे कि प्रसाद दा संखेप लफज दे दिता गया, काम क्रोध अर लोभ मोह बिनस जाए अहमेब, नानक प्रभ शरणागति कर प्रसाद गुरुदेव। ते उस प्रसाद नू अगां सारी अष्टपदी विच समझाया गया, जय प्रसाद छत्ती अमृत खाए, जय प्रसाद सुगंधित तन लावे, जय प्रसाद बसें सुख मन, उस सारा प्रसाद दा ही विस्तार सी। इसे तरह हर अष्टपदी दी तरतीब है, श्लोक जेड़ा है वो अष्टपदी दा संखेप केंद्र है, केंद्री भाव इंदे विच है। हुण इंदे केंद्री भाव विच एक गल आख दित्ती गई कि साधु जन ओ है जिंदी संसार नालों वक्खरी कहानी है, वक्खरी कथा है, क्योंकि वो दुनिया वाले रस्ते नहीं तुरदा, उन्हां दा बिखम मार्ग है, वक्खरी किस्म दा जीवन दा राह है। ते अष्टपदी विच उसनूं विस्थार नाल आख दित्ता गया, कहन लगे उस विच फिर वो शक्ति है, उनकी संगत करन वाले कोल ओहो ही गुण आउने ने जो उनके कोल ने। जे अपनी वक्री किस्म दी जीवन दी क्रिया विच ओ महान है, ते संगत दा मकसद ये हो हुंदा है कि जिंदे कोल बैठीए उनका सुभा उनके गुण आ जान। मैं गल कीती सी साढ़े पंजाब दी बोली विच एक अखाण है, आम कहावत है कि काले कोल धौला बैठे रंग नहीं बटाउंदा मत लै जांदा है, मत लैंदा। तो संगत दा अर्थ ऐसा ही है, जो जैसी संगत करे सो तै सो फल खाए। हुण गुरु कहिंदे ने ख्याल करियो, जे एक पेड़ एक दरखत दा छोटा जिहा हिस्सा एक टाणी दूजे पेड़ दी प्यौंद लग जाए, उनदे विच चली जाए, शामिल हो जाए, जिन्हों आपां कहिंदे आ प्यौंद ला दित्ती, संगत कर लै, तां उस दरखत दे फल दे जिहड़े टेस्ट ने जिहड़ा रूप है वह उनदे विच आ जाए। इनू आपां दरख्तां दी प्यौंद कहने। गुरु कहिंदे ने जे सचमुच ऐसा है ते मनुख दा जीवन भी इउं बदलदा, जो जैसी संगत करे सो तैसो फल खाए। हुण साधु जे महान है उनकी कहानी वक्खरी है, तां कुदरती गल है उनकी संगत करन वाले नूं ओ गुण ते ओ सुभा मिलना। इसलिए श्री गुरु ग्रंथ साहिब अंदर जिथे साधु की बड़ी उपमा की गई, उथे साध की संगत बारे भी बार बार ताईद की गई। कह लगे साधु की संगत रहो जो की भूसी खाओ, भावे वधिया पदार्थ ना मिलन, भावें चंगे स्वादले भोजन लंगर ना मिलन, साध दी संगत विच उत्थे केवल जौं दा छिल्लण ही खाण नूं मिले। जौं की भूसी दा मतलब है जौं दा छिल्लण, छान। भावें इहो ही खाण नूं मिले तद भी उत्थे रहे उह संगत ना त्याग। संगत करिए साध की दिन दिन दूना हेत, उथे दिन ब दिन प्यार वधदा नेहो लगदा, क्योंकि साधु दे मन अंदर कोई ए ते हुंदा ही नहीं ना कि कोई लोड़ लई किसे मंग लई उसने संबंध जोड़ना है। जेड़ा किसे लोड़ ते मंग लई संबंध जोड़दा है वह साधु नहीं। इसलिए उत्थे दिन दिन दूना हेत, हेत प्यार वधदा नहीं लगदा। कहन लगे साकत कारी कंबरी, साधु दे उल्ट जेड़ा साकत पुरुष है वह काली कंबली बनू है, काली उन्न दी बनी हुई कंबली पूरी, जिन्हू दिन रात साबण लाई जाओ उन्हें चिट्टा नहीं होना। साकत कारी कंबरी धोए होए ना सेत, धो के उन्हू आप सफेद नहीं कर सकते। ਹੁਣ ਹਾਲਤ ਆਮ ਮਨੁੱਖ ਦੀ ਹੈ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ ਉਜਲਾ ਨਹੀਂ ਕਾਲਾ ਪਰ ਸਾਧੂ ਜਿਹੜਾ ਕਿਉਂਕਿ ਉਹ ਇਸਦੇ ਉਲਟ ਹੈ ਬਿਖਮ ਮਾਰ ਗਏ ਨਾ ਵੱਖਰੀ ਕਿਸਮ ਦੀ ਹੈ ਕਥਾ ਵੱਖਰੀ ਹੈ ਅਚਰਜ ਕਥਾ ਹੈ ਇਸ ਲਈ ਉਹ ਉਜਲਾ ਹੈ ਮਹਿਲਾ ਨਹੀਂ ਤੇ ਉਹਦੇ ਉਜਲੇ ਹੋਣ ਕਰਕੇ ਉਹਦੀ ਸੰਗਤ ਕਰਨ ਵਾਲੇ ਨੂੰ ਵੀ ਉਹੀ ਉਜਲਾਪਣ ਮਿਲਦਾ ਕਹਿਣ ਲੱਗੇ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਕੇ ਸੰਗ ਸਮਲ ਸਗਲੀ ਖੋਤ ਉਹ ਮੈਲ ਦੂਰ ਹੁੰਦੀ ਹੁਣ ਤੱਕਿਓ ਸਾਰੀ ਅਸ਼ਟਪਦੀ ਵਿੱਚ ਸਾਧੂ ਨਾਮ ਥੱਲੇ ਉਪਮਾ ਹੈ ਪਰ ਅੱਜ ਬੇਸ਼ੱਕ ਸਮਾਂ 5-7 ਮਿੰਟ ਜ਼ਿਆਦਾ ਲੱਗ ਜਾਏ ਮੈਂ ਆਰੰਭ ਵਿੱਚ ਇਸ ਦੇ ਬੇਸ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਦੁਖਾਂਤ ਵੀ ਇਸੇ ਹੀ ਗੱਲ ਤੋਂ ਵਾਪਰ ਰਿਹਾ ਹੈ ਬਲਕਿ ਸੁਖਮਨੀ ਸਾਹਿਬ ਵਿੱਚ ਚੱਲ ਰਹੀਆਂ ਇਹਨਾਂ ਅਸ਼ਟਪਦੀਆਂ ਦਾ ਸਹਾਰਾ ਲੈ ਕੇ ਆਮ ਸਿੱਖ ਸੰਗਤ ਨੂੰ ਗੁੰਮਰਾਹ ਕਰਕੇ ਸਾਧੂ ਸ਼ਬਦ ਦੀ ਗਲਤ ਵਰਤੋਂ ਹੋ ਰਹੀ ਹੈ ਮੈਂ ਚਾਹੁੰਦਾ ਸਾਨੂੰ ਆਰੰਭ ਵਿੱਚ ਹੀ ਇੱਕ ਪਤਾ ਹੋਵੇ ਇਹਦੇ ਵਿੱਚ ਕੋਈ ਦੋ ਰਾਇਆ ਨਹੀਂ ਕਿ ਸਾਧੂ ਜੋ ਅਸਲ ਸਾਧੂ ਹੈ ਉਹ ਮਹਾਨ ਹੈ ਉਹਦੀ ਬੜੀ ਉਪਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਰ ਗੁਰੂ ਕਹਿੰਦੇ ਨੇ ਇੱਕ ਖਿਆਲ ਕਰਿਓ ਸਾਧੂ ਦੇ ਅੱਖਰੀ ਅਰਥ ਨੇ ਸਾਧਨਾ ਤੋਂ ਪੈਦਾ ਹੋਇਆ ਹੋਇਆ ਸਾਧੂ ਲਫ਼ਜ਼ ਦੀ ਉਪਜ ਹੈ ਸਾਧਨਾ ਤੋਂ ਮਨ ਅਸਾਧ ਸਾਧ ਹੈ ਜਨ ਕੋਏ ਕਹਿਣ ਲੱਗੇ ਮਨ ਜਿਹੜਾ ਹੈ ਉਹ ਅਸਾਧ ਹੈ ਕਿਸੇ ਕੋਲੋਂ ਸਾਧਿਆ ਨਹੀਂ ਜਾਂਦਾ ਉਹਦਾ ਅਸਲ ਰੂਪ ਨਿਖੜਦਾ ਨਹੀਂ ਉਹਦੀ ਖੂਬਸੂਰਤੀ ਨਹੀਂ ਬਣਦੀ ਹਰ ਇੱਕ ਚੀਜ਼ ਸੰਸਾਰ ਦੀ ਜਿਹੜੀ ਹੈ ਉਹ ਅਸਾਧੀ ਹੋਈ ਹੈ ਸੋਧੀ ਨਹੀਂ ਹੋਈ ਇਸੇ ਲਈ ਉਹ ਖੂਬਸੂਰਤ ਨਹੀਂ ਖੂਬਸੂਰਤ ਉਦੋਂ ਬਣਦੀ ਹੈ ਜਦੋਂ ਕਿਸੇ ਦੇ ਹੱਥਾਂ ਵਿੱਚ ਜਾ ਕੇ ਸਾਧਨਾ ਨਾਲ ਸਾਧੀ ਜਾਂਦੀ ਹੈ ਮੈਂ ਇੱਕ ਵਾਰ ਕੀਤੀ ਸੀ ਸੋਨਾ ਇੰਨਾ ਕੀਮਤੀ ਹੈ ਪਰ ਸੁਨਾਰ ਦੇ ਹੱਥ ਲੱਗਣ ਤੋਂ ਪਹਿਲਾਂ ਗਹਿਣਾ ਨਹੀਂ ਬਣਦਾ ਸਾਧਨਾ ਹੀ ਇੱਕ ਬਿਖਮ ਮਾਰਗ ਹੈ ਜਿਹੜਾ ਸਾਧੂ ਲਈ ਜ਼ਰੂਰੀ ਹੈ ਕੱਪੜੇ ਦਾ ਪਿਛੋਕੜ ਸਮਝਾਉਂਦਿਆਂ ਹੋਇਆਂ ਗੁਰੂ ਨੇ ਬਾਣੀ ਵਿੱਚ ਆਖਿਆ ਕਿ ਉਹ ਕਪਾਹ ਜਿਹੜੀ ਇੱਕ ਖੇਤ ਵਿੱਚ ਧਰਤੀ ਵਿੱਚ ਪੈਦਾ ਹੁੰਦੀ ਹੈ ਉਹਦੇ ਨਾਲ ਇੱਕ ਟੀਂਡਾ ਲੱਗਦਾ ਹੈ ਉਹਦੇ ਵਿੱਚੋਂ ਕਪਾਹ ਨਿਕਲਦੀ ਹੈ ਉਹਦਾ ਆਰੰਭ ਜੀਵਨ ਦਾ ਇੱਥੋਂ ਹੈ ਪਰ ਜਦੋਂ ਤੱਕ ਕਿਸੇ ਦਾ ਖੂਬਸੂਰਤ ਸੂਟ ਬਣਦਾ ਹੈ ਜਦੋਂ ਇੱਕ ਸੁੰਦਰ ਸੂਟ ਦਾ ਰੂਪ ਧਾਰਨ ਕਰਦੀ ਹੈ ਤੇ ਪਹਿਨਣ ਵਾਲਾ ਉਸੇ ਹੀ ਕਪਾਹ ਦੇ ਉਸ ਅੰਗ ਨੂੰ ਪਹਿਨ ਕੇ ਆਪਣੇ ਆਪ ਵਿੱਚ ਗੌਰਵ ਮਹਿਸੂਸ ਕਰਦਾ ਇਹ ਸਫ਼ਰ ਬੜਾ ਲੰਬਾ ਹੈ ਤੇ ਉਹ ਸਫ਼ਰ ਜਿਹੜਾ ਉਹਦੀ ਸਾਧਨ ਗੁਰੂ ਨੇ ਬਾਣੀ ਵਿੱਚ ਆਖਿਆ ਕਪਾਹ ਨੂੰ ਪਹਿਲਾਂ ਵੇਲਣੇ ਵਿੱਚੋਂ ਕੱਢਿਆ ਕਪਾਲ ਵੇਲੀ ਗਈ ਫਿਰ ਉਹ ਕੱਤੀ ਗਈ ਫਿਰ ਉਹ ਕੱਪੜੇ ਦੇ ਰੂਪ ਵਿੱਚ ਬੁਣੀ ਗਈ ਫਿਰ ਦਰਜ਼ੀ ਦੇ ਹੱਥ ਗਈ ਉਹਦੇ ਉਹਨੇ ਉਸ ਕੱਪੜੇ ਦੇ ਟੁਕੜੇ ਟੁਕੜੇ ਕੀਤੇ ਤੇ ਮੁੜ ਉਸਦੀ ਮਸ਼ੀਨ ਦੇ ਵਾਰ ਦੇ ਥੱਲੇ ਘੇਰੇ ਵਿੱਚ ਗਈ ਉਹਨੇ ਉਹਦਾ ਇੱਕ ਇੱਕ ਰੋਮ ਪਰੋ ਦਿੱਤਾ ਇੰਨੀਆਂ ਥਾਵਾਂ ਤੋਂ ਲੰਘ ਕੇ ਤੇ ਫਿਰ ਉਹ ਪਹਿਨਣ ਦੇ ਯੋਗ ਇੱਕ ਖੂਬਸੂਰਤੀ ਦਾ ਚਿੰਨ੍ਹ ਕੱਪੜਾ ਬਣ ਇਹ ਉਹਦਾ ਸਾਰਾ ਸਫ਼ਰ ਜਿਹਨੂੰ ਬਿਖਮ ਮਾਰਗ ਕਹਿੰਦੇ ਨੇ ਵੇਲ ਪੰਜਾਇਆ ਕੱਤ ਬੁਣਾਇਆ ਕੱਟ ਕੁੱਟ ਕਰ ਖੁੰਭ ਚੜਾਇਆ ਲੋਹਾ ਵੱਢੇ ਦਰਜੀ ਪਾੜੇ ਸੂਈ ਧਾਗਾ ਸੀਵੇ ਇਉਂ ਪੱਤ ਪਾਟੀ ਸਿਫਤੀ ਸੀਪੇ ਨਾਨਕ ਜੀਵਤ ਜੀਵੇ ਪਰ ਇੰਨਾ ਬਿਖਮ ਮਾਰਗ ਇੰਨਾ ਔਖਾ ਸਫ਼ਰ ਤੈਅ ਕਰਕੇ ਆਇਆ ਹੋਇਆ ਬਣਿਆ ਹੋਇਆ ਕੱਪੜਾ ਵੀ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਉਹ ਕੱਪੜਾ ਵੀ ਕੁਛ ਦਿਨਾਂ ਬਾਅਦ ਕੁਛ ਮਹੀਨਿਆਂ ਬਾਅਦ ਪੁਰਾਣਾ ਹੋ ਜਾਂਦਾ ਮੁੜਕੇ ਉਹਨੂੰ ਗਾਂਢੇ ਲਾ ਕੇ ਜੇ ਮੁੜਕੇ ਵੀ ਪਹਿਨਣਾ ਚਾਹੋ ਤੇ ਕਿੰਨੀ ਕੁ ਦੇਰ ਪਹਿਨ ਸਕਦੇ ਹੋ? ਹੋਏ ਪੁਰਾਣਾ ਕੱਪੜ ਪਾਟੇ ਸੂਈ ਧਾਗਾ ਗੰਢੇ ਮਾਉ ਪੱਖ ਕੁਛ ਚੱਲੇ ਨਹੀਂ ਫਿਰ ਕੋ ਮਹੀਨਾ 15 ਦਿਨ ਨਹੀਂ ਚੱਲਦਾ ਘੜੀ ਮੌਤ ਕਛਾਂਡੇ। ਪਰ ਗੁਰੂ ਕਹਿੰਦੇ ਨੇ ਜਿਹੜਾ ਮਨੁੱਖ ਜੀਵਨ ਦਾ ਸਫ਼ਰ ਇਸ ਕਪਾਹ ਵਾਂਗੂ ਕਰਕੇ ਸਾਧਨਾ ਸਾਧ ਕੇ ਜੀਵਨ ਨੂੰ ਇੱਕ ਬਿਖਮ ਮਾਰਗ ਤੋਂ ਤੋਰਦਾ ਹੋਇਆ ਇਹਨਾਂ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਦੇ ਔਖੇ ਰਾਹਾਂ ਤੋਂ ਚੱਲਦਾ ਹੋਇਆ ਰੱਬ ਨਾਲ ਜੁੜ ਜਾਂਦਾ ਹੈ ਉਹਦਾ ਜੀਵਨ ਦਾ ਕੱਪੜਾ ਕਦੀ ਫਟਦਾ ਹੀ ਨਹੀਂ, ਪੁਰਾਣਾ ਨਹੀਂ ਹੁੰਦਾ। ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੇ। ਬਸ ਇਹ ਅਵਸਥਾ ਹੈ ਸਾਧੂ ਦੀ ਜਿਹੜਾ ਰੱਬ ਨਾਲ ਜੁੜਿਆ ਹੋਇਆ। ਪਰ ਕਹਿਣ ਲੱਗੇ ਇੱਕ ਖਿਆਲ ਕਰਿਓ, ਸਾਧੂ ਬਣਨਾ ਕੋਈ ਆਸਾਨ ਹੈ? ਜਿੰਨਾ ਕੋਈ ਬਿਖਮ ਮਾਰਗ ਹੋਵੇ, ਜਿੰਨਾ ਔਖਾ ਹੋਵੇ, ਮਨੁੱਖ ਚਾਹੁੰਦਾ ਉਹਨੂੰ ਈਜ਼ੀ ਕਰਨ ਲਈ ਕੋਈ ਉਹਦੀ ਨਕਲ ਪੈਦਾ ਕੀਤੀ ਜਾਏ। ਮੈਂ ਇੱਕ ਵਾਰ ਕੀਤੀ ਸੀ, ਫੁੱਲਾਂ ਦੀ ਫੁਲਵਾੜੀ ਲਾ ਕੇ ਕਈ ਕਈ ਮਹੀਨੇ ਉਡੀਕਣਾ ਪੈਂਦਾ ਮਾਲੀ ਨੂੰ, ਤਦ ਜਾ ਕੇ ਕੋਈ ਫੁੱਲ ਤਿਆਰ ਹੁੰਦਾ ਤੇ ਲਿਆਉਂਦੇ ਨੇ ਦਰਬਾਰਾਂ ਵਿੱਚ, ਤੇ ਆ ਕੇ 2-4 ਘੰਟੇ ਬਾਅਦ ਮੁਰਝਾ ਜਾਂਦਾ। ਬੜਾ ਔਖਾ ਰਾਹ ਹੈ ਸਰਦੀ ਗਰਮੀ ਤੋਂ ਬਚਾਉਣਾ, ਉਹਨੂੰ ਇੰਨੀਆਂ ਮੁਸ਼ਕਲਾਂ ਨਾਲ ਪਾਲਣਾ ਤੇ 2-4 ਘੰਟੇ ਵਿੱਚ ਉਹਦਾ ਮੁਰਝਾ ਜਾਣਾ। ਮਨੁੱਖ ਨੂੰ ਖੂਬਸੂਰਤ ਤਾਂ ਲੱਗਾ ਹੈ, ਫੁੱਲ ਚੰਗਾ ਲੱਗਾ, ਫੁਲਵਾੜੀ ਚੰਗੀ ਲੱਗੀ, ਪਰ ਉਹਦੀ ਜਿਹੜਾ ਬਿਖਮ ਮਾਰਗ ਹੈ ਨਾ, ਇੰਨਾ ਔਖਾ ਹੋ ਕੇ ਉਹਨੂੰ ਪੈਦਾ ਕਰਨਾ, ਇਹ ਗੱਲ ਮਨੁੱਖ ਦੇ ਵੱਸ ਦੀ ਨਹੀਂ। ਮਨੁੱਖ ਨੂੰ ਈਜ਼ੀ ਕਰਨਾ ਚਾਹੁੰਦਾ ਸੀ ਵੀ ਉਹਦੇ ਵਰਗੀ ਸ਼ਕਲ ਦੀ ਕੋਈ ਨਕਲ ਪੈਦਾ ਕਰ ਲਵਾਂ, ਉਹਨੇ ਕਾਗਜ਼ ਦਾ ਫੁੱਲ ਬਣਾ ਲਿਆ। ਬੜਾ ਆਸਾਨ ਹੈ, ਰਾਤ ਰਾਤ ਸਾਰੀ ਫੁਲਵਾੜੀ ਖੜੀ ਕਰ ਲਓ ਘਰ ਵਿੱਚ, ਆਹਿਸਤਾ ਆਹਿਸਤਾ ਹੂ ਬਹੂ ਜਿਉਂ ਜਿਉਂ ਮਨੁੱਖ ਸਿਆਣਾ ਹੁੰਦਾ ਜਾਂਦਾ ਤਿਉਂ ਤਿਉਂ ਉਹ ਬਿਲਕੁਲ ਉਹਦੀ ਨਕਲ ਦੇ ਕਾਗਜ਼ ਦੇ ਫੁੱਲ ਬਣਾਈ ਜਾਂਦਾ। ਕਈ ਵਾਰ ਸਾਹਮਣੇ ਪਏ ਹੋਏ ਹੱਥ ਲਾ ਕੇ ਵੀ ਨਹੀਂ ਪਛਾਣੇ ਜਾਂਦੇ ਇਹਨਾਂ ਵਿੱਚ ਅਸਲ ਕਿਹੜਾ ਤੇ ਨਕਲ ਕਿਹੜਾ। ਸਾਡੀ ਹਾਲਤ ਵੀ ਇਹੋ ਹੋ ਗਈ। ਹੁਣ ਸਾਧੂ ਹੈ ਤੇ ਮਹਾਨ ਲੱਗਦਾ ਵੀ ਚੰਗਾ, ਜਿਹੜੇ ਸਾਧੂ ਦੇ ਗੁਣ ਨੇ ਹਰ ਕਿਸੇ ਨੂੰ ਚਾਹੀਦੇ ਨੇ, ਚੰਗੇ ਲੱਗਦੇ, ਪਰ ਕਿਉਂਕਿ ਉਹ ਬਿਖਮ ਮਾਰਗ ਹੈ, ਬਿਖਮ ਮਾਰਗ ਹੈ, ਉਹ ਜੀ ਖੁਸ਼ਬੂ ਤਾਂ ਪੈਦਾ ਹੋਣੀ ਨਹੀਂ। ਉਹ ਕਹਿੰਦਾ ਚਲੋ ਉਪਰੋਂ ਉਪਰੋਂ ਕਾਗਜ਼ ਦਾ ਫੁੱਲ ਹੀ ਬਣਾ ਲਓ, ਸ਼ਕਲ ਤੇ ਉਹਦੇ ਵਰਗੀ ਹੋ ਜਾਏ ਨਾ। ਲਓ ਇਉਂ ਸਾਡੀ ਜ਼ਿੰਦਗੀ ਵਿੱਚ ਕਾਗਜ਼ ਦੇ ਫੁੱਲ ਜ਼ਿਆਦਾ ਪੈਦਾ ਹੋ ਗਏ, ਜਿਨ੍ਹਾਂ ਵਿੱਚ ਸਾਧੂ ਵਾਲੇ ਗੁਣ ਨਹੀਂ ਸਨ, ਸਾਧੂ ਵਾਲਾ ਭੇਕ ਸੀ। ਹਾਲਾਂਕਿ ਗੁਰੂ ਕਹਿੰਦੇ ਨੇ ਬਾਹਰ ਭੇਕ ਨਾ ਕਹੂੰ ਭੀਨ, ਉਹ ਇੱਕ ਉਹਦੀ ਨਕਲ ਸੀ। ਮੈਂ ਇੱਕ ਵਾਰ ਕੀਤੀ ਸੀ, ਕਿਉਂਕਿ ਮੈਂ ਇੱਥੇ ਥੋੜ੍ਹਾ ਜਿਹਾ ਸਮਾਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਕਿਉਂਕਿ ਸਾਰੀ ਅਸ਼ਟਪਦੀ ਨੇ ਇੱਕ ਐਸਾ ਪ੍ਰਭਾਵ ਛੱਡਣਾ ਕਿਤੇ ਅਸੀਂ ਗੁੰਮਰਾਹ ਨਾ ਹੋ ਜਾਈਏ, ਸਾਨੂੰ ਪਤਾ ਹੋਵੇ ਬੇਸ ਕੀ। ਗੁਰੂ ਨੇ ਬਾਣੀ ਵਿੱਚ ਬਲਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਗੱਲ ਆਖ ਦਿੱਤੀ, ਕਹਿਣ ਲੱਗੇ
ਥੰਮੇ ਕੋਏ ਨਾ ਸਾਧ ਬੇਨੇ।
ਕਹਿਣ ਲੱਗੇ ਧਰਤੀ ਦੀ ਸੰਸਾਰ ਦੀ ਲੁਕਾਈ ਦੀ ਹਾਲਤ ਇਹ ਹੈ, ਇਹ ਡਾਵਾਂ ਡੋਲ ਹੈ, ਵਿਚਾਰਾਂ ਵਿੱਚ ਵਿਕਾਰਾਂ ਵਿੱਚ ਡੋਲ ਰਹੀ ਹੈ, ਸਥਿਤ ਨਹੀਂ, ਟਿਕਾਓ ਨਹੀਂ, ਹਰ ਪਾਸੇ ਭਟਕਣਾ ਹੀ ਭਟਕਣਾ। ਤੇ ਇਸ ਡੋਲਦੀ ਹੋਈ ਧਰਤੀ ਨੂੰ ਥੰਮਣ ਲਈ, ਟਿਕਾਉਣ ਲਈ, ਇੱਕ ਥਾਂ ਤੇ ਸਥਿਤ ਕਰਨ ਲਈ ਸਾਧੂ ਚਾਹੀਦਾ, ਉਹਦੇ ਬਿਨਾਂ ਕੋਈ ਟਿਕਾ ਨਹੀਂ ਸਕਦਾ। ਇਹ ਗੱਲ ਆਖ ਕੇ ਭਾਈ ਸਾਹਿਬ ਨੇ ਨਾਲ ਇੱਕ ਮਯੂਸੀ ਜ਼ਾਹਿਰ ਕੀਤੀ, ਇਹਦਾ ਮਤਲਬ ਭਾਈ ਸਾਹਿਬ ਨੂੰ ਵੀ ਜਦੋਂ ਚਾਰ ਚੁਫੇਰੇ ਨਿਗਾਹ ਮਾਰੀ ਇੱਕ ਉਦਾਸੀਨਤਾ ਹੋਈ, ਇੱਕ ਨਿਰਾਸ਼ਤਾ ਹੋਈ। ਕਹਿਣ ਲੱਗੇ
ਥੰਮੇ ਕੋਏ ਨਾ ਸਾਧ ਬੇਨੇ,
ਪਰ
ਸਾਧ ਨਾ ਦਿਸੇ ਜਗ ਵਿੱਚ ਕੋਆ।
ਸਾਧੂ ਚਾਹੀਦਾ, ਪਰ ਭਾਈ ਸਾਹਿਬ ਕਹਿੰਦੇ ਨੇ ਜਦੋਂ ਚਾਰ ਚਫੇਰ ਨਿਗਾਹ ਮਾਰਨਾ ਮੈਨੂੰ ਕੋਈ ਸਾਧੂ ਨਹੀਂ ਦਿਸਦਾ, ਕਿਉਂਕਿ ਬਿਖਮ ਮਰ ਗਿਆ, ਸਾਧੂ ਨਹੀਂ ਦਿਸਦਾ। ਹੁਣ ਇੱਕ ਖਿਆਲ ਕਰਿਓ ਜੀ, ਅੱਜ ਤੋਂ 400 ਵਰਾ ਪਹਿਲਾਂ ਜਦੋਂ ਇੰਨੇ ਪਦਾਰਥਾਂ ਦਾ ਯੁੱਗ ਨਹੀਂ ਸੀ, ਜਦੋਂ ਵਿਕਾਰੀ ਯੁੱਧ ਯੁੱਗ ਨਹੀਂ ਸੀ,
बड़ी सादी लाइफ सी, बड़ा सादा जीवन सी। ते पहाड़ां दी कंदरा, जंगल बियाबान, साधु नाम थले जीवन गुजारन वाले नाल परे पै सन। बल्कि एक गल भाई साहब नू भी आखनी पई, सिद्ध छप बैठे पर्वती कौन जगत को पार उतारा। साधु तां जंगलां दे पहाड़ां दे पर्वतां दी गुफावां विच छुप के बह गए। उन्हां दी लोड़ सी, जदों उन्हां दी लोड़ सी ओह कम ना आए। कहन लगे इसलिए मैं जदों निगाह मारना मैनू मेरी निगाह विच कोई साधु नहीं दिसदा। हां साधु ने नकल दिसदी हुण तक उह जे 400 वरा पहला भाई साहब नूं कोई साधु नहीं दिसिया ते लभना मुश्किल हो गया। ते अज दा युग जदों निराई दिखावे दा युग है, निराई विकारां दा युग है, निराई पदार्थवाद दा युग है जी। पर अज दे युग विच असी कोई साधु पालना चाहिए ते किवें मिले? पर एक ख्याल करो, ऐसी गल कोई नहीं, लाइना लगियां होईयां ने, लाइना लगियां होईयां। हुण ते पंजाब दी धरती ते लोगां ने एक मजाक बना लई वी, लोग कहिंदे सन अगे तां वी इट पुट्ठिया साधु मिलदा, हुण ते इट इट ते साधु बैठा है, पुट्टण दी लोड़ वी नहीं। क्यों? अज दे युग अंदर बड़ा साधु मिलता है, असी मुगलत विच पै जाने, इथों असी नुकसान उठा रहे। सतगुरु ने बाणी विच एक बड़ा खूबसूरत फैसला दिता, कहन लगे नटुआ पेख दिखावे बहुबिद जैसा है ओ तैसा रे, अनक स्वांग काछे पेख धारी जैसो सा तैसो दृष्टारी। नटुआ किसनु कहंदे ने? नाटककार, ड्रामा खेडन वाले पात्र, एक्टिंग करने वाले एक्टर ने नटुआ नाटककार। हुण अज दा युग है मनुख नू जीवन दी असल कहानियां देखण दा समय ही नहीं मिलदा। घरों काम ते कमों कर मनुख वेला नहीं। अगे लोग संसार विच विचर के दुनिया दियां असल कहानियां वेखदे सन, कोई किवें जीव रहा है। हुण ते गुआंढी नूं गुआंढी दा पता नहीं कि कोई किवें जीव रहा है, इसलिए इहनूं असल कहानियां दा किसे दे दुख सुख दा कोई पता नहीं लगदा, कोई समझ ही नहीं रही दुखां दी, लोगां दी आपस विच दुख सुख दे। हुण फिर की है? संसार दे विच वरत रहे दुखां सुखां दियां मूवियां बन गईयां, ਉਹ ਜ਼ਿੰਮੇਵਾਰੀ ਇੱਕ ਨਾਟਕਕਾਰ ਨੇ ਲੈ ਲਈ। ਮੈਂ ਤੁਹਾਨੂੰ ਇੱਕ ਗੱਲ ਦੇ ਨਾਲ ਸਾਂਝੀ ਕਰਨਾ ਚਾਹੁੰਦਾ ਤਾਂ ਕਿ ਮੁੱਢਲਾ ਬੇਸ ਸਾਡਾ ਬਣ ਜਾਏ, ਕਿਤੇ ਐਸਾ ਨਾ ਹੋਵੇ ਆਉਣ ਵਾਲੀ ਅਸ਼ਟਪਦੀ ਵਿੱਚੋਂ ਅਸੀਂ ਬਜਾਏ ਸਿੱਧਾ ਰਾਹ ਢੂੰਡਣ ਦੇ ਕਿਤੇ ਗੁੰਮਰਾਹ ਹੋ ਜਾਈਏ। ਜਦੋਂ ਆਪਣੀ ਅਸਲੀਅਤ ਜ਼ਿੰਦਗੀ ਦੀ ਸਾਂਝ ਨਾ ਰਹੇ ਉਦੋਂ ਉਹਦਾ ਫਾਇਦਾ ਉਠਾਉਂਦੇ ਨੇ ਨਾਟਕਕਾਰ। ਫਿਲਮ ਦੀ ਦੁਨੀਆ ਅੱਜ ਬੜੀ ਪ੍ਰਚਲਿਤ ਹੈ। ਕਿਉਂ ਪ੍ਰਚਲਿਤ ਹੈ? ਕਿਉਂਕਿ ਉਹ ਗੱਲਾਂ ਤੇ ਉਹਨਾਂ ਉਹੀ ਕਰਨੀਆਂ ਨੇ, ਫਿਲਮਾਉਣੀਆਂ ਨੇ ਜਿਹੜੀਆਂ ਸਮਾਜ ਵਿੱਚ ਹੋ ਰਹੀਆਂ ਨੇ। ਲੇਕਿਨ ਸਾਡੇ ਕੋਲ ਸਮਾਜ ਦੀਆਂ ਗੱਲਾਂ ਉਹਨਾਂ ਦੇ ਦੁੱਖ ਸੁੱਖ ਜਾਣਨ ਦਾ ਟਾਈਮ ਨਹੀਂ। ਉਹਨਾਂ ਨੇ ਸਾਡੀ ਇਸ ਅਣਗਹਿਲੀ ਤੋਂ ਫਾਇਦਾ ਉਠਾਇਆ, ਤੇ ਉਠਾਇਆ ਕਿ ਉਹਨਾਂ ਨੇ ਫਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਅਸੀਂ ਇਸ ਕੰਮ ਨੂੰ ਈਜ਼ੀ ਸਮਝ ਕੇ ਵੀ ਸੌਖਾ ਹੈ। ਸਾਨੂੰ ਕੀ ਲੋੜ ਹੈ ਕਿਸੇ ਦੇ ਦੁੱਖ ਸੁੱਖ ਜਾਣਨ ਲਈ ਦਿਨ ਰਾਤ ਸਮਾਂ ਕੱਢੀਏ ਤੇ ਕਿਸੇ ਦੇ ਦੁੱਖਾਂ ਸੁੱਖਾਂ ਵਿੱਚ ਸ਼ਰੀਕ ਹੋਈਏ? ਚੰਗੀ ਗੱਲ ਹੈ ਆ ਮੂਵੀ ਦੇਖ ਲਈਏ, ਅੱਜ ਦੀ ਫਿਲਮ ਇਸ ਲਈ ਪ੍ਰਚਲਿਤ ਹੈ, ਮਨੁੱਖ ਮੂਵੀ ਦੇਖਣ ਲੱਗ ਪਿਆ ਸੌਖਾ। ਤੇ ਮੂਵੀ ਕੀ ਹੁੰਦੀ ਹੈ? ਐਗਜ਼ਾਮਪਲ ਹੈ ਅਸਲ ਦੀ ਨਕਲ। ਮੂਵੀ ਹੁੰਦੀ ਕੀ ਹੈ? ਅਸਲ ਦੀ ਨਕਲ।
जे किसी राजे का कोई काम दिखाना है तो उत्थे किसी साधारण मनुख नूं राजा बना देने, उन्हें कपड़े राजे वाले पा लेने, राजा बन के बह जाने। हुण असल जिंदगी विच तां कोई मरदा नहीं, पर एक्टर 50 बार मरदा है। वो मरदा नहीं, मरण दी एक्टिंग करता है, ड्रामा करता है, असल विच नहीं हुंदा। पर लोगों को क्योंकि असल जानन दा समा नहीं, इसलिए वो नकल ते पसीज गए ने। अज दा मनुख मूवी दिन रात देखने जा बनन विच बनाने विच क्यों प्रवृत्त है, क्योंकि उन्हों उन्दी लोड़ इजी मिल जाती है। लो एहो ही एग्जाम्पल साधजन विच है। साधु मिलना औखा है, भाई गुरदास ने भी आख दिता औखा है, साधना दिसे जग विच कोआ औखा। ते इस औखेपन दा नजायज फायदा ते लोगां दी लोड़ दा फायदा उठांदे होए कुछ लोगां ने नाटक साधु दे खेडने शुरू कर दित्ते ने। ਉਹ ਸਾਧੂ ਦਾ ਭੇਖ ਬਣਾ ਲੈਂਦੇ ਨੇ। ਅੱਜ ਦੇ ਜ਼ਮਾਨੇ ਅੰਦਰ ਜਿਹੜਾ ਖੇਡਿਆ ਜਾ ਰਿਹਾ ਹੈ ਉਹ ਸਾਧੂ ਦਾ ਨਾਟਕ ਖੇਡਿਆ ਜਾ ਰਿਹਾ ਹੈ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ
ਕੰਨ ਮੁਸੱਲਾ ਸੂਫ ਗੱਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ।
ਅੰਦਰੋਂ ਕੁਝ ਹੋਰ ਹੈ ਬਾਹਰੋਂ ਕੁਝ ਹੋਰ ਹੈ। ਜਿਵੇਂ ਇੱਕ ਵਾਰ ਕੀਤੀ ਸੀ ਅਣਖ ਸਵੰਗ ਕਾਛੇ ਵੇਖਦਾਰੀ, ਕਿਸੇ ਰਹਿ ਜਾਂਦੇ ਗਰੀਬ ਮਨੁੱਖ ਨੂੰ ਵੀ ਕਿਸੇ ਡਰਾਮੇ ਵਾਲੇ ਨੇ ਵੇਖਿਆ ਮੇਰਾ ਐਕਟਰ ਨਹੀਂ ਪਹੁੰਚਿਆ, ਉਹਨੇ ਬੜਾ ਸੌਖਾ ਇੱਕ ਪਾਰਟ ਦੇ ਕੇ ਕਿਸੇ ਰਾਹ ਜਾਂਦੇ ਲੇਬਰ ਨੂੰ ਰੇਹੜੀ ਵਾਹੁਣ ਵਾਲੇ ਨੂੰ ਆਖਿਆ ਤੂੰ ਸਾਰਾ ਦਿਨ ਚ ਕਿੰਨਾ ਕਮਾ ਲੈਣਾ, ਉਹਨੇ ਆਖਿਆ 50 ਰੁਪਏ। ਕਹਿਣ ਲੱਗਾ ਮੈਂ ਤੈਨੂੰ 100 ਦਿਆਂਗਾ, ਤੇ ਕੰਮ ਵੀ ਬੜਾ ਆਸਾਨ ਵਾਲਾ, ਮੈਂ ਤੈਨੂੰ ਜਿਹੜੇ ਕੱਪੜੇ ਪਵਾਵਾਂ ਉਹ ਪਾ ਕੇ ਇੱਕ ਸਿੰਘਾਸਨ ਤੇ ਬੈਠਾ ਰਹੀ, ਬੋਲੀ ਵੀ ਕੁਝ ਨਾ। ਜਦੋਂ ਮੇਰੀ ਫਿਲਮ ਸੰਪੂਰਨ ਹੋ ਜਾਏ ਪੈਸੇ ਲੈ ਲਈ, ਉਹਨੂੰ ਰਾਜਿਆਂ ਵਾਲੇ ਕੱਪੜੇ ਪਵਾ ਦਿੱਤੇ, ਹੈ ਸੀ ਭਿਖਾਰੀ, ਰਾਜਿਆਂ ਵਾਲੇ ਕੱਪੜੇ ਪਾ ਦਿੱਤੇ, ਸਿਰ ਤੇ ਮੁਕਟ ਲਾ ਦਿੱਤਾ, ਕਲਗੀ ਲਾ ਦਿੱਤੀ, ਸਿੰਘਾਸਨ ਤੇ ਬਿਠਾ ਦਿੱਤਾ। ਬੋਲਣਾ ਕੁਝ ਹੈ ਨਹੀਂ ਸੀ, ਸਾਰਾ ਦਿਨ ਬੈਠਾ ਰਿਹਾ, ਡਰਾਮੇ ਵਾਲਾ ਆਪਣਾ ਡਰਾਮਾ ਚਲਾਉਂਦਾ ਰਿਹਾ। ਤੇ ਹੁਣ ਉਹ ਬੈਠਾ ਹੋਇਆ ਬੈਠਾ ਤੇ ਹਾਲਾਂਕਿ ਰਾਜ ਸਿੰਘਾਸਨ ਤੇ ਕੱਪੜੇ ਰਾਜਿਆਂ ਵਾਲੇ ਪਾਏ ਹੋਏ ਨੇ, ਪਰ ਬੜਾ ਔਖਾ ਹੈ। ਕਹਿੰਦਾ ਕਿਸ ਵਕਤ ਇਹ ਡਰਾਮਾ ਖਤਮ ਹੋਵੇ, ਮੈਨੂੰ ਤੇ ਆਪਣੇ 100 ਰੁਪਏ ਨਾਲ ਸੰਬੰਧ ਹੈ, ਮੈਂ ਇਸ ਕੱਪੜਿਆਂ ਨੂੰ ਕੀ ਕਰਨਾ। ਉਡੀਕ ਰਿਹਾ ਕਦੋਂ ਡਰਾਮਾ ਖਤਮ ਹੋਇਆ, ਉਹਦੇ ਅੰਦਰ ਰਾਜ ਨਹੀਂ ਨਾ ਹੁੰਦਾ, ਉਹ ਅੰਦਰੋਂ ਰਾਜਾ ਨਹੀਂ ਹੁੰਦਾ। ਗੁਰੂ ਕਹਿੰਦੇ ਸਾਡੀ ਜ਼ਿੰਦਗੀ ਵਿੱਚ ਐਸਾ ਸਾਧੂ ਆ ਰਿਹਾ। ਆਏ ਦਿਨ ਅਸੀਂ ਕਿਉਂ ਦੇਖਣੇ ਆ, ਪਰੇਸ਼ਾਨੀਆਂ ਪੈਦਾ ਹੁੰਦੀਆਂ ਨੇ। ਗੁਰੂ ਤੇ ਆਖ ਰਿਹਾ ਹੋਵੇ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਇਹ ਵਿਖਮ ਮਾਰਗ ਹੈ। ਪਰ ਜੇ ਸਾਡੇ ਵਾਂਗੂ ਉਹ ਵੀ ਬੜੇ ਵੱਡੇ ਵੱਡੇ ਡੇਰੇ ਬਣਾ ਕੇ, ਵੱਡੀਆਂ ਵੱਡੀਆਂ ਇਮਾਰਤਾਂ ਬਣਾ ਕੇ, ਸੋਨੇ ਦੇ ਕਲਸ਼ ਚੜ੍ਹਾ ਕੇ, ਤੇ ਇੱਕ ਸਾਧੂ ਦੇ ਗੁਜ਼ਰਨ ਤੋਂ ਬਾਅਦ 10-10 ਸਾਧੂ ਉਸ ਲਈ ਗੋਲੀਆਂ ਚਲਾਉਂਦੇ ਹੋਣ, ਇਸ ਲਈ ਲੜਦੇ ਹੋਣ, ਅਦਾਲਤਾਂ ਵਿੱਚ ਕੇਸ ਚੱਲਦੇ ਹੋਣ ਕਿ ਇਸ ਗੱਦੀ ਤੇ ਮੈਂ ਬਹਿਣਾ, ਦੂਜਾ ਕਵੇ ਮੈਂ ਬਹਿਣਾ, ਸਾਡੇ ਵਿੱਚ ਗੱਦੀਦਾਰੀ ਦਾ ਬੜਾ ਰਿਵਾਜ਼ ਹੋ ਗਿਆ, ਇਹ ਸਾਧੂ ਨੇ ਪੈਦਾ ਕੀਤਾ। ਪਿਛਲੇ ਦਿਹਾੜਿਆਂ ਵਿੱਚ ਬੋਲਦਿਆਂ ਮੈਂ ਇੱਕ ਗੱਲ ਕਹੀ ਸੀ ਪੰਜਾਬ ਵਿੱਚ, ਮੈਂ ਕਿਹਾ ਕਿਹੜੀ ਅਜੀਬ ਗੱਲ ਹੈ, ਜਿੰਨੇ ਵੀ ਮਹਾਨ ਸਿੱਖ ਹੋਏ ਨੇ ਕਿਸੇ ਇਤਿਹਾਸ ਵਿੱਚ ਇਹ ਦਿਖਾਓਗੇ ਕਿ ਉਹਨਾਂ ਸਿੱਖਾਂ ਨੇ ਹੁਕਮ ਕੀਤਾ ਹੋਵੇ ਜਾਂਦਿਆਂ ਹੋਇਆਂ ਕਿ ਸਾਡੇ ਤੋਂ ਬਾਅਦ ਸਾਡੀ ਗੱਦੀ ਚਲਾ ਦੇਣਾ। ਭਾਈ ਮਨੀ ਸਿੰਘ ਮਹਾਨ ਹੋਏ ਨੇ, ਉਹਨਾਂ ਨੇ ਕਿਤੇ ਆਖਿਆ ਹੋਵੇ ਭਾਈ ਮਨੀ ਸਿੰਘ ਜੀ ਮੇਰੇ ਤੋਂ ਬਾਅਦ ਮੇਰੀ ਗੱਦੀ ਜ਼ਰੂਰ ਚੱਲੇ। ਬਾਬਾ ਦੀਪ ਸਿੰਘ ਜੀ ਨੇ ਆਖਿਆ ਹੋਵੇ ਮੇਰੇ ਤੋਂ ਬਾਅਦ ਮੇਰੀ ਗੱਦੀ ਚੱਲੇ। ਭਾਈ ਕਨਹੱਈਆ ਜੀ ਨੇ ਆਖਿਆ ਹੋਵੇ ਕਿ ਮੇਰੇ ਤੋਂ ਬਾਅਦ ਮੇਰੀ ਗੱਦੀ ਚੱਲੇ। ਪਰ ਕਿਹੜੀ ਅਜੀਬ ਗੱਲ ਹੈ, ਕਿਸੇ ਸਿੱਖ ਦਾ ਨਾਮ ਲੈ ਕੇ ਹਰ ਕੋਈ ਗੱਦੀ ਚਲਾਈ ਫਿਰਦਾ। ਹੁਣ ਭਾਈ ਕਨਹੱਈਆ ਤਾਂ ਸਾਰੀ ਜ਼ਿੰਦਗੀ ਢੋਂਦਾ ਰਹਿ ਜਾਏ ਪਾਣੀ ਮਸ਼ਕ ਪਾ ਕੇ, ਤੇ ਉਹਦੇ ਨਾਮ ਨੂੰ ਵਰਤ ਕੇ, ਭਾਈ ਕਨਹੱਈਆ ਜੀ ਦੇ ਸੇਵਾ ਦੇ ਨਾਮ ਨੂੰ ਵਰਤ ਕੇ ਸੇਵਾ ਪੰਥੀ ਇੱਕ ਸੰਪਰਦਾ ਹੋ ਜਾਏ, ਤੇ ਸੰਪਰਦਾ ਵੀ ਨਾ ਹੋਵੇ ਗੱਦੀ ਚੱਲ ਪਵੇ। ਅੱਜ ਸੇਵਾ ਪੰਥੀਆਂ ਦੀਆਂ ਇੱਕ ਨਹੀਂ 20-30-40 ਗੱਦੀਆਂ ਹੋਣਗੀਆਂ, ਹਰ ਸਮੇਂ ਗੱਦੀ, ਅਤੇ ਇੱਕ ਦੇ ਜਾਣ ਤੋਂ ਬਾਅਦ ਦੂਜੇ ਲਈ ਦੂਜਾ ਗੱਦੀ 'ਤੇ ਕੌਣ ਬਿਠਾਇਆ ਜਾਏ? ਹੈ ਭਲਾ ਉਹਨਾਂ ਸਾਰਿਆਂ ਵਿੱਚੋਂ ਕਿਸੇ ਨੇ ਮਸ਼ਕ ਵੀ ਢੋਈ ਹੈ? ਸਿੱਖ ਦੇ ਨਾਮ ਥੱਲੇ ਆਹ ਭਾਈ ਮਨੀ ਸਿੰਘ ਜੀ ਦੀ ਗੱਦੀ ਆ, ਬਾਬਾ ਦੀਪ ਸਿੰਘ ਦੀ ਗੱਦੀ ਚੱਲ ਰਹੀ, ਐ ਤੂੰ ਇੰਨਾ ਗੱਦੀਦਾਰ ਹੈ। ਬੜੀ ਅਜੀਬ ਗੱਲ ਹੈ, ਗੱਦੀ ਲਫ਼ਜ਼ ਨੂੰ ਅਸੀਂ ਇੰਨਾ ਪਿਆਰ ਕਰਨ ਲੱਗ ਪਏ ਹਾਂ, ਉਹਦਾ ਨਤੀਜਾ ਇਹ ਹੈ ਕਿ ਅਸੀਂ ਉਸ ਕਾਗਜ਼ ਦੇ ਫੁੱਲ ਵਾਂਗੂ ਈਜ਼ੀ ਲਾਈਫ ਚਾਹੁੰਦੇ ਹਾਂ। ਅਤੇ ਲੋਕ ਵੀ ਜਿਹੜੇ ਸਾਧੂ ਨੂੰ ਨਹੀਂ ਢੂੰਡ ਸਕਦੇ, ਜਿਨ੍ਹਾਂ ਨੂੰ ਨਹੀਂ ਮਿਲਦਾ, ਉਹ ਫਿਰ ਸੌਖੇ ਆਸਾਨੀ ਨਾਲ ਉਸ ਨਾਟਕ ਦੇ ਨੂੰ, ਉਸ ਮੂਵੀ ਨੂੰ ਦੇਖਦੇ ਨੇ ਅਤੇ ਉਹਦੇ ਦੁਆਲੇ ਪੈ ਫਿਰਦੇ ਨੇ। ਅੱਜ ਸਾਡਾ ਦੁਖਾਂਤ ਇਹ ਹੈ, ਉਸ ਮੂਵੀ ਨੂੰ ਖੇਡਣ ਵਾਲਾ ਅੱਜ ਕੋਈ ਚਿੱਟੇ ਕੱਪੜੇ ਅਤੇ ਗੋਲ ਪੱਗ ਬੰਨ੍ਹ ਕੇ ਹੱਥ ਵਿੱਚ ਮਾਲਾਂ ਫੜ ਕੇ ਆ ਜਾਏ, ਸਾਡੇ ਹਜ਼ਾਰਾਂ ਲੋਕ ਉਹਦੇ ਦੁਆਲੇ ਬੈਠੇ ਹੁੰਦੇ ਨੇ ਮੂਵੀ ਦੇਖਣ ਵਾਲੇ। ਦੂਜੀ ਚੀਜ਼ ਦੇਖਣ ਵਾਲੀ, ਗਲਤ ਦੇਖਣ ਵਾਲੀ, ਅਸਲ ਦੀ ਨਕਲ ਵੇਖਣ ਵਾਲੀ। ਗੁਰੂ ਸਾਹਿਬ ਨੇ ਬਾਣੀ ਨੂੰ ਦ੍ਰਿਸ਼ ਵੀ ਆਖ ਦਿੱਤਾ, ਕਹਿਣ ਲੱਗੇ
ਅਨਕ ਸਵਾਂਗ ਕਾਛੇ ਭੇਖ ਧਾਰੀ, ਜੈਸੋ ਸਾ ਤੈਸੋ ਦ੍ਰਿਸ਼ਟਾਰੀ।
ਇਸ ਲਈ ਸੁਚੇਤ ਰਹਿਣ ਦੀ ਲੋੜ ਹੈ ਕਿ ਕਿਤੇ ਐਸਾ ਨਾ ਹੋਵੇ, ਗੁਆਂਢੀ ਦੇ ਦੁੱਖ ਨੂੰ ਤਾਂ ਅਸੀਂ ਜਾਣਦੇ ਨਾ ਹੋਈਏ, ਉਹਦੇ ਨਾਲ ਤੇ ਭਾਈਵਾਲ ਤੇ ਸ਼ਰੀਕ ਨਾ ਹੁੰਦੇ ਹੋਈਏ, ਉਹਦੇ ਕਦੇ ਦਿਲ ਦੇ ਦੁੱਖਾਂ ਦੇ ਚਾਹਤ ਨਾ ਪਾਈ ਹੋਵੇ, ਪਰ ਮੂਵੀ ਨੂੰ ਸਾਹਮਣੇ ਵੇਖ ਵੇਖ ਕੇ ਰੋਈ ਜਾਈਏ। ਸਾਡੇ ਨਾਲ ਹੋ ਰਹੀ ਸਾਧੂ ਮਹਾਨ ਹੈ ਜੇ ਅਸਲ ਸਾਧੂ ਮਿਲੇ, ਪਰ ਕਿਵੇਂ ਮਿਲੇ? ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਆਪ ਆਪਣੀ ਜ਼ਬਾਨੋਂ ਇਹ ਗੱਲ ਕਹਿ ਗਏ,
ਥੰਮੇ ਕੋਏ ਨਾ ਸਾਧੂ ਬਿਨ ਸਾਧਨਾ ਦਿਸੇ ਜੰਗ ਵਿੱਚ ਕੋ।
ਮੈਂ ਰਹਿ ਨਹੀਂ ਸਕਦਾ, ਆਪਣੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਸਾਨੂੰ ਪਤਾ ਹੈ ਕਰੀਬ ਕਰੀਬ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਕਾਲ ਵਿੱਚ ਕੌਮ ਨਾਲ ਦੁਖਾਂਤ ਵਾਪਰ ਰਿਹਾ ਸੀ, ਹਜ਼ਾਰਾਂ ਦੀ ਤਾਦਾਦ ਵਿੱਚ ਨੌਜਵਾਨ ਬੱਚੇ ਵੀ ਅਤੇ ਅਪਹੋਲ ਵੀਰ ਵੀ ਜੇਲ੍ਹਾਂ ਵਿੱਚ ਸੁੱਤੇ ਹੋਏ ਸਨ। ਲੀਡਰਸ਼ਿਪ ਸਾਰੀ ਅੰਦਰ ਸੀ। ਮਨ ਵਿੱਚ ਖਿਆਲ ਆਇਆ ਕਿ ਅਸੀਂ ਕੋਈ ਲੜਨਾ ਨਹੀਂ, ਕੋਈ ਤਲਵਾਰ ਨਹੀਂ ਚੁੱਕਣੀ, ਦੇਸ਼ ਵਿਦੇਸ਼ਾਂ ਤੱਕ, ਸਰਕਾਰਾਂ ਤੱਕ, ਹਕੂਮਤਾਂ ਤੱਕ ਆਪਣਾ ਦੁੱਖ ਪਹੁੰਚਾਉਣ ਲਈ ਇੱਕ ਸਾਧਨ ਬਣਾਓ, ਅਤੇ ਉਸ ਸਾਧਨ ਲਈ ਧਾਰਮਿਕ ਲੋਕਾਂ ਨੂੰ ਅੱਗੇ ਲਾਓ। ਜੇ ਅਸੀਂ ਸਿਆਸੀ ਨੂੰ ਲੋਕਾਂ ਨੂੰ ਲਾਵਾਂਗੇ ਤਾਂ ਉਹ ਫਿਰ ਆਖਣਗੇ ਖੌਰੇ ਕੋਈ ਸਿਆਸਤ ਹੈ। ਧਾਰਮਿਕ ਲੋਕਾਂ ਨੂੰ ਅੱਗੇ ਲਾਓ ਵੀ ਸਾਰੀ ਜ਼ਿੰਦਗੀ ਭਲੇ ਹੋ। ਇਸੇ ਕੌਮ ਦਾ ਦਿੱਤਾ ਖੱਦ ਹੈ, ਸਾਰੀ ਜ਼ਿੰਦਗੀ ਇਹਨਾਂ ਕੋਲੋਂ ਮੱਥੇ ਟਿਕਾਏ ਨੇ, ਇਹਨਾਂ ਨੇ ਸਾਡੇ ਡੇਰੇ ਚਲਾਏ ਨੇ, ਅਤੇ ਅੱਜ ਕੌਮ ਦੇ ਦੁਖਾਨ ਦੇ ਦਿਨ ਨੇ, ਅਤੇ ਸਾਡਾ ਤੁਹਾਡਾ ਕੁਝ ਫਰਜ਼ ਬਣਦਾ ਹੈ। ਅੱਜ ਅਸੀਂ ਕਮ ਸੇ ਕਮ ਕੌਮੀ ਆਵਾਜ਼ ਤਾਂ ਉਠਾਈਏ। ਇਸ ਸਲਾਹ ਲਈ ਮੈਂ ਨਾਮ ਤੋਂ ਵੀ ਸੰਕੋਚ ਨਹੀਂ ਕਰਦਾ, ਸੰਤ ਮੱਖਣ ਸਿੰਘ ਸੱਤੋ ਵਾਲੀ ਗਲੀ ਵਾਲੇ ਅੰਮ੍ਰਿਤਸਰ ਵਾਲੇ ਅਕਸਰ ਆਉਂਦੇ ਰਹਿੰਦੇ ਨੇ ਇੱਥੇ, ਆਪਸ ਵਿੱਚ ਮੈਂ ਉਹਨਾਂ ਨੂੰ ਬੁਲਾ ਕੇ ਪਹਿਲੀ ਸਲਾਹ ਕੀਤੀ, ਕਹਿਣ ਲੱਗੇ ਠੀਕ ਡਿਊਟੀ ਵੰਡ ਲਈ, ਅਤੇ ਨਾਮ ਰੱਖਿਆ ਇਨਸਾਫ ਮਾਰਚ। ਖੋਲੇ ਤੁਹਾਨੂੰ ਵੀਰਾਂ ਨੂੰ ਯਾਦ ਹੋ ਗਏ, ਬੜਾ ਵੱਡਾ ਸੰਘਰਸ਼ ਹਾਲਾਤ ਪੈਦਾ ਹੋਏ ਕਿ ਇਹ ਮਾਰਚ ਸਾਡਾ ਕੇਵਲ ਇਨਸਾਫ ਮੰਗਣ ਲਈ, ਸਾਡਾ ਕਿਸੇ ਵਿਰੋਧ ਲਈ, ਅਤੇ ਇਹ ਵੀ ਅਨਾਊਂਸ ਕੀਤਾ ਕਿ ਕੇਵਲ ਇਹਦੇ ਵਿੱਚ ਅਸੀਂ ਸਤਨਾਮ ਵਾਹਿਗੁਰੂ ਜਾਂ ਸ਼ਬਦ ਪੜ੍ਹਦੇ ਹੀ ਜਾਵਾਂਗੇ, ਕੋਈ ਕਿਸੇ ਕਿਸਮ ਦਾ ਕੋਈ ਨਾਰਾ ਨਹੀਂ ਹੋਵੇਗਾ, ਕੋਈ ਭੜਕਾਊ ਕੰਮ ਵੀ ਨਹੀਂ ਹੋਵੇਗਾ, ਅਤੇ ਮਹਾਂਪੁਰਸ਼ ਦੇ ਭਲੇ ਲੋਕ ਜਿਹੜੇ ਧਾਰਮਿਕ ਵਿਅਕਤੀ ਨੇ ਉਹ ਅਸੀਂ ਅੱਗੇ ਲਾਵਾਂਗੇ। ਅਤੇ ਦਿੱਲੀ ਦੇ ਉਸ ਅਸਥਾਨ 'ਤੇ ਜਾ ਕੇ ਬੈਠਾਂਗੇ। ਮੈਂ ਤੁਹਾਡੇ ਨਾਲ ਇਹ ਗੱਲ ਇਤਿਹਾਸਕ ਹੋਣ ਕਰਕੇ, ਹੱਡ ਬੀਤੀ ਹੋਣ ਕਰਕੇ ਸਾਂਝੀ ਕਰਨਾ ਚਾਹੁੰਦਾ, ਕਿਉਂਕਿ ਇਸ ਗੱਲ ਨਾਲ ਸੰਬੰਧਿਤ ਹੈ। ਪਹਿਲਾਂ ਤਾਂ ਡਿਊਟੀ ਲੱਗੀ ਵੀ ਮਹਾਂਪੁਰਸ਼ਾਂ ਤੱਕ ਗੱਲਾਂ ਪਹੁੰਚਾਈਆਂ ਜਾਣ ਅਤੇ ਉਹਨਾਂ ਨੂੰ ਤਾਰੀਖ ਦਿੱਤੀ ਜਾਏ ਕਿ ਇਸ ਤਾਰੀਖ ਨੂੰ ਸਾਰੇ ਇਕੱਠੇ ਹੋ ਜਾਣ। ਅਸੀਂ ਦੋਵਾਂ ਨੇ ਡਿਊਟੀਆਂ ਲਈਆਂ, ਦਾਸ ਨੇ ਵੱਖਰੀ, ਸੰਤ ਮੱਖਣ ਸਿੰਘ ਨੇ ਵੱਖਰੀ, ਅਸੀਂ ਹਰ ਇੱਕ ਡੇਰੇ ਵਿੱਚ ਗਏ। ਕਿਸੇ ਨੇ ਇਹ ਗੱਲ ਕੰਨ ਨਾ ਧਰੀ, ਕੋਈ ਸਾਧੂ ਅਖਵਾਉਣ ਵਾਲਾ ਅਤੇ ਸਾਰੀ ਜ਼ਿੰਦਗੀ ਇਸੇ ਕੌਮ ਕੋਲੋਂ ਪੂਜਾ ਕਰਾਉਣ ਵਾਲਾ, ਕੌਮ ਦੇ ਇਸ ਦੁਖਾਂਤ ਵਿੱਚ ਇਹ ਹੱਡ ਬੀਤੀ ਹੈ, ਕੌਮ ਦੇ ਇਸ ਦੁਖਾਂਤ ਵਿੱਚ ਕਦਮ ਰੱਖਣ ਲਈ ਤਿਆਰ ਨਹੀਂ ਸੀ, ਬਲਕਿ ਮੈਂ ਨਾਮ ਨਹੀਂ ਲੈਣਾ ਚਾਹੁੰਦਾ। एक दो महापुरुषों ने, खासकर एक महापुरुष ने इथों तक गल आखी, कह लगे जी अज साडे कोल आ गए हो, साडी मदद चाहते हो। श्रोमणी कमेटी आखो पहला जिन्ने गुरुद्वारे ने साडे हवाले करे। मैं क्या पढ़े अज गुरुद्वारियां का मसला नहीं, अज कौम का मसला। खैर मैं जिथे तुम ले जाना चाहना, बहुत सारे ने हाँ हूँ थोड़ी बाली की, असं आख्या चलो जिन्ने आ जाएंगे उन्ने सही। इंसाफ मार्च का दिन बहुत वड्डी पद्धर से तय हो गया, बड़ा ज्यादा एडवरटाइजमेंट हुई। असी एक मीटिंग महापुरशां दी फतेहगढ़ साहब सरहंद रखी, सारे महापुरशां नूं चिट्ठियां भेजियां, पत्र लिखे, सदे गए, आप भी गए फतेहगढ़ साहब। एक मीटिंग रखी कि अज बैठ के आपां विचारां करिए भी प्रोग्राम किवें बनाना है। जिस वेले उस मीटिंग विच बैठे 10-11-12 बज गए, कोई साधु ना बोलिया। प्रेस भी पटियाले दी भी, चंडीगढ़ दी भी उत्थे पहुंची हुई भी अज एक धार्मिक लोगों ने कोई कौमी फैसला करना है, वह भी पहुंची हुई। जो 12 बज गए 10 की थान से कोई भी ना पहुंचिया, तो मैं कुछ निराशता ही सा अंदर बैठा उस हाल दे। उन्नी देर में 20-25-30 साधु आए थे, अचानक मत्था टेक के बैठ गए। असं आखिया भी चलो मान रह गया, इज्जत रह गई, ताकि प्रेस वाले आए ने वो की वेखणगे, कोई साधु नहीं आया। खैर असी कुछ विचारा उन्होंने दसिया कि आ कारण है कौम लई, अपन इस तरह की आवाज, इस तरह बिल्कुल कानून ते निजमां अंदर शांति नाल रह के आप आवाज उठानी। सारी गल की थी। प्रेस वाले ने फोटो भी ले लिया। जिस वे उस मीटिंग की समाप्ति हुई चले गए, तो मैं अपने वालों संत मक्खन सर खुशी नाल ते मैनेजर नूं आख्या, मैं आख्या भी चलो ये तो इज्जत रह गई, पहला कोई भी नहीं सी आया, मैं बड़ा डर रहा भी की बनेगा। तो चलो महापुरश ने आके अखीर के टाइम पर ही सही इज्जत रख ले। अगों मैनेजर हस पिया ते कह लगा जी साधु कोई भी नहीं आया, ये तो जो असी वेख्या भी साड़ी इज्जत नहीं रहनी, तुहानू भी नहीं दसिया, तो साढ़े जेडे लांगरी इतने झाड़ू फेरन वाले सेवादार सन सब न चिट्टे कपड़े पा के गोल पगा बना के असी लिया के बिठाया। एक गल दास ने अपनी किताब भी लिखी है, हड बीतियां की किताब, और यह बकायदा तुम अज मेरे को नहीं उतों के मैनेजर को संत मक्खन सर को पुछ सकते हो, बिल्कुल इसे तरह वापरी। तुम इसलिए गल सुनाई है कि अपनी हड बीती है, भाई साहब ने 400 वरा पहला लिख दी है, वो कहते नहीं थमे कोई न साध बेने, साध न दिसे जग विच को, सिद्ध छप बैठे पर्वती, कौन जगत को पार उतारा। इसलिए एक मुगालते विच नहीं पैना कि जेड़ा मर्जी गोल पग बन के आ जाए, लंबा चोला पा के आ जाए, ते असी आखिए ये साधु है, ते अपने जीवन दा कीमती सरमाया ते जीवन दा समा जेड़ा है असी उत्थे व्यर्थ गवा देंगे। इसलिए इस अष्टपदी दा आरंभ करन तो पहला तुहाडे नाल गल सांझी करना चाहुंदा सां कि असलियत यह है कि साधु जे कोई असल रूप विच मन दा जीवन दा साध्या होया मनुख होवे, उन्दे विच ते गुरु विच रब विच कोई फर्क नहीं, पर ऐसा संसार विच दिसदा नहीं। मैं नहीं आखदा, भाई साहब ने आख्या साध ना दिसे जग विच कोआ, पर जे कोई होवे तां उन्दे लई इह सिफत है, एक गुणा दी सिफत है, किसे लिबास दी नहीं। साधु गुणा का नाम है, क्योंकि प्रभु का नाम ही पिछले दिन में आ चुका है गुण है। इसलिए साधु विच गुण प्रवेश करते हैं, तो वह गुण जड़े ने भेख नहीं बनते, तो उन्होंने गुणा का जिक्र ही बार बार इस अष्टपदी विच है, जिन्हों संखेप विच समाप्त करना चाहना। साध के संग मुख उज्जल हो, साध के संग मर सगली खोत, साध के संग मिटे अभिमान, उते हो नहीं रहते। साध के संग प्रगटे सो ज्ञान, उस एक परमात्मा दा ज्ञान, उनकी जानकारी, उन्हों जानन दी तरकीब आ जाती है। ਸਾਧਕ ਸੰਗ ਬੁਝੇ ਪ੍ਰਭ ਨੇਰਾ। ਜਦੋਂ ਉਹਨੂੰ ਪਛਾਣਨਾ ਆ ਜਾਏ ਫਿਰ ਉਹ ਦੂਰ ਨਹੀਂ ਦਿਸਦਾ। ਜਿਹਨੂੰ ਪਛਾਣਨਾ ਨਹੀਂ ਆਉਂਦਾ ਉਹਦੇ ਲਈ ਦੂਰ ਹੈ। ਇਸ ਲਈ ਗੁਰੂ ਨੇ ਆਖਦੇ ਤਕਰਮੀ ਆਪੋ ਆਪਣੀ, ਕਹਿ ਨੇੜੇ ਕਹਿ ਦੂਰ। ਜਿਹਨੂੰ ਪਛਾਣ ਨਾ ਆਉਂਦੀ ਹੋਵੇ ਉਹਦੇ ਵਾਸਤੇ ਦੂਰ ਹੈ, ਜਿਹਨੂੰ ਪਛਾਣ ਆਉਂਦੀ ਉਹਦੇ ਵਾਸਤੇ ਨੇੜੇ ਹੈ। ਹਰ ਕਿਸਮ ਦੇ ਜੀਵਨ ਦੀਆਂ ਜਿਹੜੀਆਂ ਅੜਚਨਾ ਨੇ, ਰੁਕਾਵਟਾਂ ਨੇ, ਜਿਹੜੀਆਂ ਪ੍ਰਭੂ ਦੇ ਰਾਹ ਤੇ ਵੀ ਪਰਮਾਰਥ ਦੇ ਪਾਂਧੀ ਨੂੰ ਆਉਂਦੀਆਂ ਨੇ, ਸਾਰੀਆਂ ਨਿਬੜ ਜਾਂਦੀਆਂ ਨੇ। ਸਾਧਕਾ ਸੰਗ ਸਭ ਹੋਤ ਨਵੇਰਾ, ਸਾਧਕਾ ਸੰਗ ਪਾਏ ਨਾਮ ਰਤਨ। ਉਹ ਗੁਣਾ ਰੂਪੀ ਰਤਨ ਕੀਮਤੀ ਖਜ਼ਾਨਾ ਜਿਹਦੇ ਨਾਲ ਮਨੁੱਖ ਦੇ ਜੀਵਨ ਦੀ ਵੈਲਿਊ ਬਣਦੀ ਹੈ, ਵਧਦੀ ਹੈ, ਕੀਮਤ ਬਣਦੀ ਹੈ, ਉਹ ਉਹਨੂੰ ਮਿਲ ਜਾਂਦਾ। ਤੇ ਉਹ ਫਿਰ ਆਪਣੇ ਜੀਵਨ ਦੇ ਜਿੰਨੇ ਸੰਘਰਸ਼ ਨੇ, ਯਤਨ ਨੇ, ਯਤਨ ਦਾ ਅਰਥ ਹੁੰਦਾ ਸੰਘਰਸ਼। ਮਨੁੱਖ ਨੇ ਬਹੁਤ ਯਤਨ ਕੀਤੇ, ਜੇਤੇ ਯਤਨ ਕਰ ਤੇ ਡੂਬੇ ਭਵ ਸਾਗਰ ਨਹੀਂ ਤਾਰੇ ਉਰੇ। ਪਰ ਗੁਰੂ ਕਹਿੰਦੇ ਨੇ ਉਸ ਮਨੁੱਖ ਦਾ ਜਿਹਨੂੰ ਨਾਮ ਰੂਪੀ ਪ੍ਰਭੂ ਦੇ ਗੁਣਾ ਰੂਪੀ ਖਜ਼ਾਨਾ ਮਿਲ ਜਾਏ ਨਾ, ਉਹ ਫਿਰ ਆਪਣੇ ਬਾਕੀ ਯਤਨ ਤਿਆਗ ਦਿੰਦਾ। ਸਿਰਫ ਇੱਕੋ ਹੀ ਯਤਨ ਰਹਿ ਜਾਂਦਾ ਹੁੰਦਾ। ਸਾਧਕ ਸੰਗ ਇੱਕ ਉੱਪਰ ਯਤਨ, ਸਾਧਕੀ ਮਹਿਮਾ ਬਰਨੇ ਕੌਣ ਪਰਾਣੀ। ਕਹਿਣ ਲੱਗੇ ਐਸੇ ਸਾਧੂ ਦੀ ਮਹਿਮਾ ਕਿਹੜਾ ਮਨੁੱਖ ਆਖੇ, ਕਿਉਂਕਿ ਸਾਧੂ ਦੀ ਉਪਮਾ ਜਿਹੜੀ ਹੈ ਉਹ ਪ੍ਰਭੂ ਦੀ ਉਪਮਾ ਬਣ ਚੁੱਕੀ ਹੈ। ਗੁਰੂ ਨੇ ਬਾਣੀ ਵਿੱਚ ਵੀ ਆਖਿਆ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਉਹਨਾਂ ਦਾ ਜੀਵਨ ਇੱਕ ਹੋ ਚੁੱਕਾ ਹੈ। ਜੀਵਨ ਇੱਕ ਹੁੰਦਾ ਗੁਣਾਂ ਕਰਕੇ, ਭਾਵ ਜਿਹੜੇ ਗੁਣ ਮੇਰੇ ਪਰਮਾਤਮਾ ਦੇ ਦਾ ਰੂਪ ਨੇ, ਨਾਮ ਨੇ, ਜਿਹੜੇ ਉਹਦੀ ਪਛਾਣ ਨੇ, ਉਹ ਗੁਣ ਉਸ ਸਾਧੂ ਵਿੱਚ ਆ ਜਾਂਦੇ। ਨਾਨਕ ਸਾਧਕੀ ਸੋਭਾ ਪ੍ਰਭ ਮੈਂ ਸਮਾਣੀ। ਕਹਿਣ ਲੱਗੇ ਸਾਧੂ ਦੀ ਸੰਗਤ ਕਰਨ ਨਾਲ ਉਹ ਅਗੋਚਰ, ਜਿੱਥੋਂ ਤੱਕ ਜਿਸ ਤੱਕ ਹਰ ਇੱਕ ਦੀ ਪਹੁੰਚ ਨਹੀਂ, ਉਹ ਮਿਲ ਜਾਂਦਾ। ਸਾਧ ਕੇ ਸੰਗ ਅਗੋਚਰ ਮਿਲੇ, ਉਹਦਾ ਅਹਿਸਾਸ ਮਿਲ ਜਾਂਦਾ। ਅਗੋਚਰ ਦਾ ਮਤਲਬ ਜਿਹਦੇ ਤੱਕ ਪਹੁੰਚ ਨਾ ਹੋਵੇ, ਮੇਰੇ ਘੇਰੇ ਤੋਂ, ਮੇਰੀ ਪਹੁੰਚ ਤੋਂ ਬਾਹਰ ਹੈ। ਪਰ ਕਹਿੰਦੇ ਨੇ ਹੁਣ ਮੈਨੂੰ ਮਿਲ ਗਿਆ, ਕਿਉਂਕਿ ਮੈਨੂੰ ਫਿਜ਼ੀਕਲੀ ਮਿਲਣ ਦੀ ਲੋੜ ਨਹੀਂ ਸੀ, ਉਹਦਾ ਅਹਿਸਾਸ, ਮੇਰੇ ਗੁਣਾਂ ਦਾ ਅਹਿਸਾਸ ਮੇਰੇ ਅੰਦਰ ਜਾਗ ਪਿਆ, ਉਹਦੇ ਨਾਲ ਮੇਰਾ ਜੀਵਨ ਪ੍ਰਫੁੱਲਤ ਹੋ ਗਿਆ। ਪ੍ਰਫੁੱਲਤ ਦਾ ਅਰਥ ਹੁੰਦਾ ਖਿੜ ਜਾਣਾ। ਗੁਣਾਂ ਨਾਲ ਮਨੁੱਖ ਦਾ ਜੀਵਨ ਖਿੜ ਜਾਂਦਾ ਹੈ। ਸਾਧ ਕੇ ਸੰਗ ਸਦਾ ਪ੍ਰਫੁੱਲ ਹੈ। ਸਾਧ ਕੇ ਸੰਗ ਆਵੇ ਬਸ ਪੰਚਾ, ਉਹ ਪੰਜੋ ਜਿਹੜੇ ਅਸਾਧ ਸਨ, ਸਾਧ ਤੇ ਤਾਂ ਹੈ ਨਾ, ਉਹਨਾਂ ਪੰਜਾਂ ਨੂੰ ਵਸ ਕਰ ਲਵੇ, ਸਾਧ ਲੈ। ਇਹਦੇ ਵਿੱਚ ਆਇਆ ਸਾਧ ਕੇ ਸੰਗ ਆਵੇ ਬਸ ਪੰਚਾ, ਤੇ ਉਹ ਪੰਜ ਕੀ ਨੇ, ਪੰਚ ਰੋਗ ਪੰਚ ਦੋਖ ਅਸਾਧ ਜਾਮੈ, ਭਾਵ ਅਸਾਧੇ ਹੋਏ, ਵਿਗੜੇ ਹੋਏ, ਜਿਹਦੇ ਜਿਹੜੇ ਅਜੇ ਸਾਧੇ ਨਹੀਂ ਗਏ, ਸਾਧ ਨਹੀਂ ਬਣੇ। ਪੰਚ ਦੋਖ ਅਸਾਧ ਜਾ ਮੈਂ ਤਾਂਕੀ ਕੇਤਕ ਆਸ। ਕਹਿਣ ਲੱਗੇ ਜਿਹੜਾ ਉਹਨਾਂ ਪੰਜਾਂ ਨੂੰ ਸਾਧ ਲਏ ਉਹ ਸਾਧੂ ਹੈ। ਸਾਧ ਕੇ ਸੰਗ ਆਵੇ ਬਸ ਪੰਚਾ, ਸਾਧ ਕੇ ਸੰਗ ਅੰਮ੍ਰਿਤ ਰਸ ਪੁੰਚਾ। ਜਦੋਂ ਉਹਨਾਂ ਪੰਜਾਂ ਦੇ ਘੇਰੇ ਤੋਂ ਬਾਹਰ ਨਿਕਲਦਾ, ਉਹਨਾਂ ਨੂੰ ਆਪਣੀ ਗ੍ਰਿਪ ਵਿੱਚ ਲੈਂਦਾ, ਆਪਣੀ ਸਾਧਨਾ ਵਿੱਚ ਲੈਂਦਾ, ਤਾਂ ਫਿਰ ਉਦੋਂ ਨਾਮ ਰੂਪੀ ਰਸ ਨੂੰ ਪੁੰਚਣ ਦਾ ਇਹਨੂੰ ਰਸ ਆਉਂਦਾ, ਸਵਾਦ ਆਉਂਦਾ। ਉਨੀ ਦੇਰ ਵਾਹਿਗੁਰੂ ਵਾਹਿਗੁਰੂ ਵੀ ਕਹੇ ਤਾਂ ਰਸ ਨਹੀਂ ਆਉਂਦਾ। ਸਾਧ ਕੇ ਸੰਗ ਹੋਏ ਸਭ ਕੀ ਰੇਨ, ਫਿਰ ਉਹਦੇ ਵਿੱਚ ਨਿਮਰਤਾ ਆਉਂਦੀ ਹੈ, ਫਿਰ ਉਹਦੀ ਜ਼ਬਾਨ ਵਿੱਚ ਮਿਠਾਸ ਆਉਂਦੀ ਹੈ। ਸਾਧ ਕੇ ਸੰਗ ਮਨੋਹਰ ਬਹਿਣ, ਸਾਧ ਕੇ ਸੰਗ ਨਾ ਕਬ ਹੁੰਦਾ ਵੈ, ਫਿਰ ਉਹਨੂੰ ਦੌੜ ਨਹੀਂ ਰਹਿੰਦੀ, ਭਟਕਣਾ ਨਹੀਂ ਰਹਿੰਦੀ, ਉਹ ਥਾਂ ਥਾਂ ਭਟਕਦਾ ਨਹੀਂ, ਉਹਦਾ ਮਨ ਸਥਿਤ ਹੋ ਜਾਂਦਾ, ਟਿਕ ਜਾਂਦਾ। ਕਿਉਂਕਿ ਮਨ ਦੀ ਭਟਕਣਾ ਹੀ ਜੀਵਨ ਅੰਦਰ ਸਭ ਤੋਂ ਵੱਡੀ ਪਰੇਸ਼ਾਨੀ ਹੈ। ਕਬ ਹੂੰ ਜੀੜਾ ਉਬ ਚੜਤ ਹੈ, ਕਬ ਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਮਨੁੱਖ ਦੇ ਮਨ ਦੀ ਦਿਨ ਰਾਤ ਭਟਕਣਾ, ਇਹ ਨਹੀਂ ਕਿ ਪਦਾਰਥ ਲਈ, ਪਰਮਾਰਥ ਲਈ ਵੀ ਭਟਕਣਾ। ਜਿਹੜੇ ਰੱਬ ਨੂੰ ਪ੍ਰਾਪਤ ਕਰਨ ਦੀ ਤਾਂਘ ਰੱਖਦੇ ਨੇ ਉਹ ਵੀ ਭਟਕ ਰਹੇ ਨੇ। ਮੈਂ ਅਨੇਕਾਂ ਵਾਰ ਦੇਖਣਾ ਪਰਿਵਾਰ ਦੇ ਜੀ ਭੈਣਾਂ ਬੀਬੀਆਂ ਵੀਰ ਆਉਣਗੇ ਆਖਣਗੇ ਕਿ ਨਿਤਨੇਮ ਕਰੀਦਾ ਮਨ ਨਹੀਂ ਲੱਗਦਾ, ਬਾਰ ਬਾਰ ਬੁਰਾਈਆਂ ਉਹੋ ਹੀ ਜੀਵਨ ਅੰਦਰ ਨਿਤਨੇਮ ਕਰਦਿਆਂ ਵੀ ਸਾਹਮਣੇ ਆ ਖਲੋਂਦੀਆਂ ਨੇ। ਕਿਉਂ ਖਲੋਂਦੀਆਂ ਨੇ? ਕਿਉਂਕਿ ਮਨ ਵਸ ਵਿੱਚ ਨਹੀਂ ਤੇ ਮਨ ਵਿੱਚ ਟਿਕਾਓ ਨਹੀਂ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਸਮਝਾਈ, ਕਹਿਣ ਲੱਗੇ ਸਾਧ ਸੰਗਤ ਵਿੱਚ ਬੈਠ ਕੇ, ਸਾਧੂ ਦੀ ਸੰਗਤ ਵਿੱਚ ਬੈਠ ਕੇ ਜੇ ਮਨ ਦਾ ਟਿਕਾਓ ਨਾ ਬਣੇ, ਉਦੋਂ ਵੀ ਭਟਕ ਨਾ ਬਣੀ ਰਮਰੇ, ਤਾਂ ਸਮਝ ਲਿਓ ਇਹ ਸਾਧੂ ਨਹੀਂ, ਇਹ ਕੋਈ ਨਾਟਕਕਾਰ ਹੈ।
ਸਾਧ ਕੇ ਸੰਗ ਨਾ ਕਬ ਹੁੰਦਾ, ਸਾਧ ਕੇ ਸੰਗ ਅਸਥਿਤ ਮਨ ਪਾਵੇ।
ਕਹਿਣ ਲੱਗੇ ਕਿਉਂ? ਕਿਉਂਕਿ ਸਾਧ ਕੇ ਸੰਗ ਮਾਇਆ ਤੇ ਭਿੰਨ, ਮਾਇਆ ਰੱਬ ਨਾਲੋਂ ਤੋੜਦੀ ਹੈ ਤੇ ਇਹ ਹੁਣ ਮਾਇਆ ਤੋਂ ਵੱਖਰਾ ਹੋ ਜਾਂਦਾ ਹੈ। ਉਹ ਤਿੰਨੋਂ ਗੁਣ ਜਿਹੜੇ ਨੇ ਉਹ ਮਾਇਆ ਦੇ ਨੇ, ਇਹ ਜਦੋਂ ਉਹਨਾਂ ਤਿੰਨਾਂ ਗੁਣਾਂ ਤੋਂ ਬਾਅਦ ਹੋ ਜਾਂਦਾ ਹੈ, ਰਜ ਗੁਣ ਤਮ ਗੁਣ ਸੱਤ ਗੁਣ ਕਹੀਏ, ਇਹ ਤੇਰੀ ਸਭ ਮਾਇਆ ਫੈਸਲਾ ਬਣੀ ਦਾ। ਮਨੁੱਖ ਦਾ ਜੀਵਨ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਹੈ ਤੇ ਗੁਰੂ ਕਹਿੰਦੇ ਜਦੋਂ ਇਹਨਾਂ ਤੋਂ ਬਾਹਰ ਨਿਕਲਦਾ, ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਭਾ ਰੀਤ, ਤ੍ਰੈ ਗੁਣ ਮੇਟ, ਤਿੰਨਾਂ ਗੁਣਾਂ ਨੂੰ ਛੱਡ ਕੇ ਫਿਰ ਪਰਮਾਤਮਾ ਨੂੰ ਮਿਲਦਾ ਹੈ। ਗੁਰੂ ਕਹਿੰਦੇ ਰਜ ਗੁਣ ਤਮ ਗੁਣ ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੇ ਤਿੰਨੀ ਪਰਮ ਪਦ ਪਾਇਆ। ਤੇ ਗੁਰੂ ਕਹਿੰਦੇ ਸਾਧ ਸੰਗਤ ਵਿੱਚ ਮਿਲ ਕੇ ਕੀ ਹੁੰਦਾ? ਸਾਧ ਸੰਗ ਮਾਇਆ ਤੇ ਭਿੰਨ, ਉਹਨਾਂ ਤਿੰਨਾਂ ਗੁਣਾਂ ਤੋਂ ਰਹਿਤ ਹੋ ਜਾਂਦਾ, ਮਾਇਆ ਤੋਂ ਵੱਖ ਹੋ ਜਾਂਦਾ। ਫਿਰ ਮਾਇਆ ਵਿੱਚ ਰਹਿੰਦਿਆਂ ਹੋਇਆਂ ਵੀ ਮਾਇਆ ਉਹਦੇ ਤੇ ਅਸਰ ਨਹੀਂ ਕਰਦੀ, ਮਾਇਆ ਦੇ ਪ੍ਰਭਾਵ ਥੱਲੇ ਮਾਇਆ ਦੇ ਰੰਗ ਵਿੱਚ ਨਹੀਂ ਰੰਗਿਆ ਜਾਂਦਾ। ਗੁਰੂ ਨੇ ਇਸ ਲਈ ਬਾਣੀ ਵਿੱਚ ਬਾਰ ਬਾਰ ਇੱਕ ਗੱਲ ਆਖੀ, ਕਹਿਣ ਲੱਗੇ ਜਿਹੜਾ ਜੀਵਨ ਦਾ ਚੋਲਾ ਹੈ ਨਾ, ਉਹਦਾ ਸਭ ਤੋਂ ਵੱਡਾ ਪਰੇਸ਼ਾਨੀ ਦਾ ਬੈਸ ਇੱਕੋ ਲਫ਼ਜ਼ ਹੈ। ਕਹਿਣ ਲੱਗੇ ਲੀਤੜਾ ਇਹ ਤਨ ਮਾਇਆ ਪਾਹਿਆ, ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ, ਇਹੋ ਮੇਲ ਕੋਈ ਨਹੀਂ। ਗੁਰੂ ਕਹਿਣ ਲੱਗੇ ਸਾਧ ਸੰਗ ਮਾਇਆ ਤੇ ਭਿੰਨ, ਹੁਣ ਵੱਖਰਾ ਹੋ ਗਿਆ ਤੇ ਹੁੰਦਾ ਕੀ ਹੈ? ਫਿਰ ਜਦੋਂ ਮਨੁੱਖ ਦੀ ਇਹ ਹਾਲਤ ਤੋਂ ਇਹ ਅਵਸਥਾ ਆ ਜਾਂਦੀ ਹੈ, ਉਹ ਤਿੰਨਾਂ ਗੁਣਾਂ ਦੀ ਮਾਇਆ ਤੋਂ ਰਹਿਤ ਹੋ ਕੇ ਪ੍ਰਭੂ ਨਾਲ ਜੁੜਦਾ ਹੈ, ਉਹ ਬਿਖਮ ਮਾਰਗ 'ਤੇ ਚੱਲਦਾ ਹੋਇਆ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਦਾ ਪੈਂਡਾ ਤੈਅ ਕਰਦਾ, ਗੁਰੂ ਕਹਿੰਦੇ ਨੇ ਪ੍ਰਭੂ ਉਹਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ। ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਉਹਨੂੰ ਵੇਖ ਕੇ ਪ੍ਰਭੂ ਨੂੰ ਖੁਸ਼ੀ ਹੁੰਦੀ ਹੈ। ਚਲੋ ਕੋਈ ਤਾਂ ਨਿਤਰਿਆ ਹੈ ਜਿਹਨੇ ਸਾਰਾ ਜਾਲਾ ਸਾਰੀ ਮੈਲ ਲਾ ਕੇ ਮੇਰੇ ਵੱਲ ਰੁੱਖ ਕੀਤਾ ਹੈ, ਤੇ ਉਹ ਹੈ ਸਾਧ। ਲੇਕਿਨ ਭਲੇ ਹੋ ਸਾਡਾ ਜੀਵਨ ਨਾਟਕਕਾਰਾਂ ਦੇ ਦੁਆਲੇ ਜ਼ਿਆਦਾ ਹੈ, ਅਸੀਂ ਅਸਲ ਨਹੀਂ ਮੂਵੀ ਦੇਖ ਕੇ ਜੀਵਨ ਬਰਬਾਦ ਕਰ ਰਹੇ ਹਾਂ। ਕੇਵਲ ਇਹ ਜਾਣ ਕੇ ਸਾਨੂੰ ਖੁਸ਼ ਹੋ ਜਾਂਦੀ, ਇਹਨੇ ਰੱਬ ਦੀਆਂ ਗੱਲਾਂ ਕੀਤੀਆਂ ਨੇ, ਰੱਬ ਦੀਆਂ ਗੱਲਾਂ ਕਰਦਾ ਤੇ ਮੂਵੀ ਵਿੱਚ ਕੀ ਹੁੰਦਾ? ਗੱਲਾਂ ਤਾਂ ਉਹੀ ਕਰਦਾ ਜਿਹੜੀਆਂ ਦੁੱਖ ਸੁੱਖ ਦੀਆਂ ਹੁੰਦੀਆਂ ਨੇ, ਡਾਇਲਾਗ ਤਾਂ ਉਹੀ ਹੁੰਦੇ ਨੇ, ਪਰ ਉਹ ਅਸਲ ਜੀਵਨ ਨਹੀਂ ਹੁੰਦਾ, ਨਕਲ ਜੀਵਨ ਹੁੰਦਾ। ਇੱਥੇ ਜਦੋਂ ਰੱਬ ਦੀ ਗੱਲ ਕਰਨ ਵਾਲਾ ਵੀ ਕੋਈ ਭੇਖਧਾਰੀ ਆ ਜਾਏ ਨਾ, ਉਹ ਰੱਬ ਦੀਆਂ ਗੱਲਾਂ ਕਰਕੇ ਸਾਡੇ ਕੇਵਲ ਸਮਾਂ ਹੀ ਬਰਬਾਦ ਕਰਨਾ ਚਾਹੁੰਦਾ, ਨਾ ਰੱਬ ਉਹਨੇ ਦੇਖਿਆ ਨਾ ਉਹਨੇ ਸਾਨੂੰ ਦੇਖਿਆ। ਪਰ ਗੁਰੂ ਕਹਿੰਦੇ ਨੇ ਮੈਂ ਨਕਲ ਦੀ ਗੱਲ ਨਹੀਂ ਕਰ ਰਿਹਾ, ਅਸਲ ਦੀ ਗੱਲ ਕਰ ਰਿਹਾ, ਤੇ ਜਦੋਂ ਅਸਲ ਮਹਾਂਪੁਰਸ਼ ਵੱਲ ਸਾਧੂ ਵੱਲ ਜਾਣਾ ਤੇ ਗੁਰੂ ਕਹਿੰਦੇ ਨੇ ਮੈਨੂੰ ਇਹ ਦਿਸਦਾ ਹੈ ਉਹਦੀ ਕਥਾ ਸੰਸਾਰ ਦੀ ਇਸ ਕਥਾ ਤੋਂ ਬਿਲਕੁਲ ਭਿੰਨ ਹੈ, ਵੱਖਰੀ ਹੈ। ਸਤਿਗੁਰੂ ਕਹਿੰਦੇ ਨੇ
ਸਾਧ ਜਨਾ ਕੀ ਅਚਰਜ ਕਥਾ, ਸਾਧ ਜਨਾ ਕੀ
साध जना की अचरज कथा सुन मीता सुन मीता नानक बिनवंता सुन मीता नानक बिनवंता साध जना की अचरज कथा साध जना की अचरज कथा
हमेशा कच ते कंचन दी पछाण दा ना ही ज्ञान है ज्ञान दा होर कोई मकसद ही नहीं हुंदा उथे असी सच ते झूठ नू पछाण सकीए सतगुरु बाणी विच आख्या सत्ती पैरी सत भला बइए पढ़िया पास की फायदा कहन लगे उथे पाप पुन विचारीए पाप ते पुण दा ज्ञान हो जाए सच ते झूठ दी पछाण हो जाए किते ऐसा न होवे कि मनुख नू मनुख कंचन दे भुलेखे नाल कच नू ही विहाजदा रहे किते ऐसा न होवे छोड़ जाए से करे पराल काम न आवे से जंजाल किते ऐसा न होवे रतन त्याग कौडी संग रचाए साच छोड़ झूठ संग मचाए सो इस चीज नू पछानन लई सानू जरूरत है गुरबाणी नू समझण दी क्योंकि समाज विच अज ही नहीं समय समय नाल ऐसे हालात दुनिया अंदर हमेशा पैदा हुंदे रहे अज कुछ ज्यादा ने इसलिए ज्यादा ने क्योंकि सानू ज्ञान रूप गुरमत दी बाणी दी विचारन लई समा घट है ते साडी इस अज्ञानता दा फायदा वो नाटककार ज्यादा उठाते हैं क्योंकि इन्हों पता नहीं इन्होंने सामने जो रख देंगे उ ने मन लेना है अज सा हालत यह हो रही है सो गुरु बख्शिश करे बाणी राही सानू सच ते झूठ की पछाण आवे ताकि जीवन का समा जाया ना जाए इन्हों शब्दों नाल खिमांदा जा चुका फतेह बुलाओ वाहेगुरू जी का खालसा वाहेगुरू जी।